الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم يا ايها الناس اعبدوا ربكم الذي خلقكم والذين من قبلكم لعلكم تتقون الذي جعل لكم الارض فراشا والسماء بناء وانزل من السماء ماء فأخرج به من الثمرات رزقا لكم فلا تجعلوا لله اندادا وانتم تعلمون صدق اللہ العلی العظیم. سورہ بقرہ دا تیسرا رکوع اس لحاظ نا بڑا ہی اہم ہے کہ دے اندر خلاصہ ہے اس دعوت دا جیڑی قرآن مجید دی دعوت ہے. اور قرآن مجید اس تو پہلا دو تہائی نازل ہو چکے سی مکے دے اندر. تو مکی قرآن دا اصل مضمون کی سی؟ اللہ دی توحید، رسولاں نو مننا تے آخرت دا یقین. اے تیسرے رکوع دے وچ انہاں تنہاں ایماناں دا خلاصہ ہے جیڑا لین دا. تو پہلا مطالبہ جیڑا ہے انساناں کولوں اللہ نو منن دا، تے اللہ نو من کے اودی بندگی کرن دا، او دا ذکر ہے جیڑا پہلیاں دو آیتاں. نبی اکرم صلی اللہ علیہ وسلم نو اللہ تعالی نے چونکہ پوری انسانیت واسطے رسول بنا کے بھیجا، اس کر کے قرآن مجید دا مطالبہ بھی پوری انسانیت کو. یہ ہے قرآن مجید دا مطالبہ، یا ایوہ الناس اعبدوا ربکم، اے انسانوں بندگی کرو اپنے رب دی. الذی خلقکم، تہاڈا او رب جن نے تہانوں پیدا بھی کیتا ہے. والذین من قبلکم، اور انہوں نے پیدا کیتا انہوں نے بھی جیڑے تہاڈے تو پہلا ہو گزرے نے. لعلکم تتقون، او دی بندگی کر لو تاکہ تسی بچ جاؤ کس تو؟ اس دے عذاب. اگلی آیت دے وچ دسیا ہے کہ اپنے رب نو پہچانو، تہاڈا رب کون ہے؟ الذی جعل لکم الارض فراشا، تہاڈا رب او ہے جن نے اس زمین نو تہاڈے لئی بچھایا. یہ زمین ہے جیڑی اللہ تعالیٰ نے انساناں دے واسطے، رہائش واسطے بنائی. بس سما بنان، اور تہاڈا رب ہے جن نے اس بلندی نو تہاڈے واسطے چھت بنایا. منزلہ من السماء ایمان، اور وہ ہے تہاڈا رب جیڑا اس بلندی تو بارش برساندا ہے، پانی برساندا ہے. فاخرج به من الثمرات رزقا لکم، اور اس بارش دے ذریعے انہیں کڈیا تہاڈے واسطے مختلف پھل تے انگوریاں، تہاڈے رزق واسطے، تہاڈے کھان لئی. فلا تجعلوا للہ اندازن، جاؤ اس رب دے نال کسے نو ہمسر نہ بناؤ، او دا ہم پلہ نہ کرو. وانتم تعلمون، اور اے حقیقت تسی جاندے ہو کہ زمین اسے نے بنائی ہے، آسمان ان نے تہاڈے واسطے چھت بنایا، تے بارش وہی برساندا ہے جے دے ذریعے سارا رزق پیدا ہو رہا ہے، اور تہاڈے پالن دا انہیں بندوبست کیتا ہے. یہ تسی اچھی طرح جاندے. یہ ہے قرآن مجید دی دعوت پوری انسانیت دی طرف، اور یہ ہے مطالبہ اللہ تعالی دا پوری انسانیت کو. اللہ تعالی دا مطالبہ عبادت دا جیڑا ہے وہ رب ہون دے ناتے نا. اس کر کے جاننا چاہیدا ہے کہ رب کون ہے، رب کنوں کہندے نے، اور یہ بھی جانن دی ضرورت ہے کہ واقعی رب ہون دے ناتے اللہ دا اے حق بنتا ہے کہ وہ دی بندگی کیتی جائے. اگر یہ سمجھ آ جائے کہ ہاں واقعی اللہ دا حق بنتا ہے کہ وہ دی بندگی کیتی جائے، تے پھر یہ چیز جانن دی ضرورت ہے بندگی کہندے کنوں. وہ اچھی طرح جان لینا چاہیے کہ عربی وچ بنیادی طور تے رب مالک نوں کہندے. ناچے قرآن مجید دے وچ اکثر و بیشتر آیا رب السماوات والارض، اللہ مالک ہے آسمان اور زمین. خاص کر ایک واقعہ سنیا ہوئے گا تساں، بڑا مشہور واقعہ ہے کہ ایک یمن دا بادشاہ سی جن نے چڑھائی کیتی مکہ تے کہ میں بیت اللہ نوں ٹا دیا. جدو مکے وچ آ گیا، اتھے آ کے پڑاؤ کیتا، تو دے فوجی جڑے نے وہ جا کے تے عرباں دے اٹھ گھیر لیا. کھانا پینا ہوندا ہے فوج نے، انہاں دے وچ حضرت عبد المطلب دے اٹھ وی سن. جدو انہاں نوں پتہ لگا تے وہ ابرہا دے کول گئے، ਉਹਨੇ ਬੜੀ ਆਓ ਭਗਤ ਕੀਤੀ, ਆਪਣੇ ਕੋਲ ਬਿਠਾਇਆ ਕਿ ਅਰਬ ਦਾ ਸਰਦਾਰ ਆਇਆ, ਮੇਰੀ ਮਿਹਨਤ ਸਮਾਜਤ ਕਰੇਗਾ ਕਿ ਕਿਉਂ ਬੈਤੁੱਲਾ ਢਾਣ ਆਏ ਹੋ? ਉਹਨੇ ਪੁੱਛਿਆ ਕਿਵੇਂ ਆਏ ਹੋ? ਕਹਿਣ ਲੱਗੇ ਤੁਹਾਡੇ ਫੌਜੀ ਮੇਰੇ ਊਠ ਘੇਰ ਲਿਆਏ, ਮੇਰੇ ਊਠ ਦੇ ਦਿਓ। ਉਹਨੂੰ ਬੜੀ ਹੈਰਤ ਹੋਈ, ਚੰਗਾ ਸਰਦਾਰ ਹੈ, ਮੈਂ ਬੈਤੁੱਲਾ ਢਾਣ ਆਇਆ ਤੈਨੂੰ ਊਠਾਂ ਨਹੀਂ ਪਈ ਹੋਈ। ਇਸ ਤੇ ਹਜ਼ਰਤ ਅਬਦੁਲ ਮੁਤਲਬ ਨੇ ਕਿਹਾ ਅਨਾ ਰੱਬੁਲ ਇਬਲ, ਮੈਂ ਊਠਾਂ ਦਾ ਰੱਬ ਹਾਂ, ਊਠਾਂ ਦਾ ਮਾਲਿਕ ਹਾਂ। ਇੱਥੇ ਵੀ ਉਹਨੇ ਲਫ਼ਜ਼ ਰੱਬ ਇਖਤਿਆਰ ਕੀਤਾ, ਕਿਉਂਕਿ ਆਮ ਉਹਨਾਂ ਦੇ ਹਾਂ ਇਖਤਿਆਰ ਸੀ ਮਾਲਿਕ ਦੇ ਮਾਨਿਆਂ ਚ। ਅਨਾ ਰੱਬੁਲ ਇਬਲ, ਮੈਂ ਊਠਾਂ ਦਾ ਮਾਲਿਕ ਹਾਂ, ਇਸ ਕਰਕੇ ਊਠ ਲੈਣ ਆਇਆ। ਵਾਇਨਾ ਲਿਲ ਬੈਤ ਰੱਬਨ, ਔਰ ਉਸ ਘਰ ਦਾ ਵੀ ਇੱਕ ਮਾਲਿਕ ਹੈ, ਸੰਯਮ ਨਾ ਹੂ, ਉਹਦੀ ਖੁਦ ਹਿਫਾਜ਼ਤ ਕਰ ਲੈਣਾ। ਇੱਥੋਂ ਮਾਲੂਮ ਹੋਇਆ ਕਿ ਉਹਨਾਂ ਨੂੰ ਯਕੀਨ ਸੀ ਕਿ ਬੈਤੁੱਲਾ ਅੱਲਾ ਦਾ ਘਰ ਹੈ ਤੇ ਅੱਲਾ ਤਾਲਾ ਖੁਦ ਹੀ ਇਹਨੂੰ ਬਚਾ ਲੇਗਾ। ਇਹੀ ਹੈ ਮੁਤਾਲਬਾ ਕਿ ਜਿਹੜਾ ਕੁਰਾਨ ਮਜੀਦ ਇਸੇ ਹੀ ਬੁਨਿਆਦ ਤੇ ਕੁਰੈਸ਼ ਕੋਲੋਂ ਬੰਦਗੀ ਦਾ ਮੁਤਾਲਬਾ ਕਰਦਾ ਹੈ। ਨਾਚੇ ਸੂਰਾ ਕੁਰੈਸ਼ ਵਿਚ ਫਰਮਾਇਆ ਲਈ ਲਾਫੇ ਕੁਰੈਸ਼ ਇਲਾਫੇ ਮਿਰਹਲਤ ਸ਼ੇਤਾ ਵ ਸੈਫ ਫਲ ਯਾ ਬਦੂ ਰੱਬਾ ਹਾਜ਼ਲ ਬੈਤ। ਇਹ ਕੁਰੈਸ਼, ਤੁਹਾਨੂੰ ਤੇ ਬੰਦਗੀ ਕਰਨੀ ਚਾਹੀਦੀ ਹੈ ਇਸ ਘਰ ਦੇ ਮਾਲਿਕ ਦੀ। ਇੱਥੇ ਵੀ ਰੱਬ ਦੇ ਮਾਨੇ ਮਾਲਿਕ ਹੀ ਬਣਦੇ। ਔਰ ਫਿਰ ਦੱਸਿਆ ਕਿਉਂ ਕਿਉਂ ਇਹਦੀ ਬੰਦਗੀ ਕਰਨੀ ਚਾਹੀਦੀ ਹੈ। ਅੱਲਾ ਜੀ ਅਤਾਮਾ ਹੁਮ ਮਿਨ ਜੂਇਨ ਵ ਆਮਨਾ ਹੁਮ ਮਿਨ ਖੌਫ, ਕਿਉਂਕਿ ਇਸ ਘਰ ਦਾ ਮਾਲਿਕ ਹੈ ਜਿਨ੍ਹਾਂ ਇਹਨਾਂ ਦੇ ਵਾਸਤੇ ਖਾਣ ਪੀਣ ਦਾ ਬੰਦੋਬਸਤ ਕੀਤਾ ਹੋਇਆ, ਇਹਨਾਂ ਦੀ ਪਰਵਰਿਸ਼ ਦਾ, ਔਰ ਇਹ ਹੈ ਕਿ ਜਿਨ੍ਹੇ ਇਹਨਾਂ ਨੂੰ ਅਮਨ ਦਿੱਤਾ ਹੋਇਆ, ਹਿਫਾਜ਼ਤ ਦਿੱਤੀ ਹੋਈ। ਇੱਥੋਂ ਕੀ ਨਤੀਜਾ ਨਿਕਲਿਆ ਕਿ ਜਿਹੜਾ ਵੀ ਕਿਸੇ ਚੀਜ਼ ਦਾ ਰੱਬ ਹੁੰਦਾ ਹੈ, ਮਾਲਿਕ ਹੁੰਦਾ ਹੈ, ਉਹਦੀ ਇਹ ਜ਼ਿੰਮੇਦਾਰੀ ਹੈ ਉਹਦੀ ਪਰਵਰਿਸ਼ ਦਾ ਬੰਦੋਬਸਤ ਵੀ ਕਰੇ ਔਰ ਉਹਦੀ ਹਿਫਾਜ਼ਤ ਦਾ ਬੰਦੋਬਸਤ ਵੀ ਕਰੇ, ਔਰ ਇਹਦੇ ਬਦਲੇ ਚ ਉਹਦਾ ਹੱਕ ਹੈ ਕਿ ਉਹਦੀ ਬੰਦਗੀ ਕੀਤੀ ਜਾਏ। ਇਹ ਹੈ ਜਿਸ ਬੁਨਿਆਦ ਤੇ ਅੱਲਾ ਤਾਲਾ ਰੱਬ ਹੋਣ ਦੀ ਹੈਸੀਅਤ ਵਿਚ ਬੰਦਗੀ ਮੰਗਦਾ ਹੈ ਕਿ ਮੈਂ ਰੱਬ ਹਾਂ, ਮੈਂ ਪਾਲਣਹਾਰ ਹਾਂ, ਮੈਂ ਮੁਹਾਫਿਜ਼ ਹਾਂ, ਮੈਂ ਹਾਜਤ ਰਵਾ ਹਾਂ, ਮੈਂ ਮੁਸ਼ਕਿਲ ਕੁਸ਼ਾ ਹਾਂ, ਇਸ ਕਰਕੇ ਬੰਦਗੀ ਮੇਰਾ ਹੱਕ ਹੈ, ਮੇਰੀ ਹੀ ਬੰਦਗੀ ਹੋਣੀ ਚਾਹੀਦੀ। ਇਹ ਹਕੀਕਤ ਹੈ ਜਿਹੜੀ ਕੁਰਾਨ ਮਜੀਦ ਬੜੇ ਹੀ ਦੋ ਟੋਕ ਅਲਫਾਜ਼ ਵਿਚ ਬਿਆਨ ਕਰਦਾ ਹੈ। ਵਮਾ ਮਿਨ ਦਾਬਤਿਨ ਫਿਲ ਅਰਜ਼ ਇਲਾ ਅਲਲਾਹ ਰਿਜ਼ਕੁਹਾ ਵਯਅਲਮ ਮੁਸਤਕਰਰਹਾ ਵਮੁਸਤਅਉਦਹਾ। ਇਸ ਜ਼ਮੀਨ ਤੇ ਕੋਈ ਜਾਨਦਾਰ ਨਹੀਂ ਮਗਰ ਅੱਲਾ ਦੇ ਜ਼ਿੰਮੇ ਹੈ ਉਹਦਾ ਰਿਜ਼ਕ। ਇਸ ਕਰਕੇ ਅੱਲਾ ਤਾਲਾ ਜਾਣਦਾ ਹੈ ਆਪਣੀ ਸਾਰੀ ਮਖਲੂਕ ਦੇ ਰਹਿਣ ਦੀ ਥਾਂ, ਕਿਉਂ ਉੱਥੇ ਉਹਨੇ ਉਹਦੇ ਵਾਸਤੇ ਰਿਜ਼ਕ ਦਾ ਬੰਦੋਬਸਤ ਕਰਨਾ। ਉਹਨੂੰ ਪਤਾ ਹੈ ਕਿ ਮੇਰੀ ਕੋਈ ਮਖਲੂਕ ਕਿਸੇ ਸਹਿਰਾ ਵਿਚ ਰਹਿੰਦੀ ਹੈ, ਉਹਨੂੰ ਪਤਾ ਹੈ ਕਿ ਕਿਤੇ ਕੋਈ ਪਹਾੜ ਦੀ ਖੋਹ ਵਿਚ ਰਹਿੰਦੀ ਹੈ, ਉਹਨੂੰ ਪਤਾ ਹੈ ਕਿੱਥੇ ਜੰਗਲ ਬੀਆਬਾਨ ਵਿਚ, ਉਹਨੂੰ ਪਤਾ ਹੈ ਕਿ ਕਿਤੇ ਸਮੁੰਦਰ ਦੀ ਤਹਿ ਵਿਚ, ਕਿਉਂ ਉਹਨਾਂ ਦੇ ਸਾਰੇ ਠਿਕਾਣਿਆਂ ਦਾ ਪਤਾ ਹੈ, ਕਿਉਂਕਿ ਉੱਥੇ ਉਹਨੇ ਰੋਜ਼ੀ ਦਾ ਬੰਦੋਬਸਤ ਕਰਨਾ। ਇਹ ਹੈ ਉਹ ਮਾਲਕ ਹੋਣ ਦੇ ਨਾਤੇ ਨਾਲ ਉਹ ਪਰਵਰਦਿਗਾਰ। ਇਹ ਚੀਜ਼ ਹੈ ਜਿਹੜੀ ਦੱਸੀ ਗਈ ਕੁਰਾਨ ਮਜੀਦ ਚ। ਅੱਲਾ ਤਾਲਾ ਨੇ ਸਾਡੇ ਉੱਤੇ ਨਿਗਰਾਨ ਮੁਕਰਰ ਕੀਤੇ ਹੋਏ ਨੇ ਜੋ ਸਾਡੀ ਹਿਫਾਜ਼ਤ ਕਰਦੇ ਨੇ ਉਦੋਂ ਤਾਈਂ ਕਿ ਜਦੋਂ ਤਾਈਂ ਉਹ ਵਕਤ ਮੁਅੱਯਨ ਨਹੀਂ ਆਉਂਦਾ। ਉਹਨੇ ਹਿਫਾਜ਼ਤ ਦਾ ਵੀ ਇਹ ਬੰਦੋਬਸਤ ਕੀਤਾ ਹੋਇਆ ਕਿਉਂਕਿ ਉਹ ਮਾਲਿਕ। ਇਹ ਹਕੀਕਤ ਹੈ ਜਿਹੜੀ ਕੁਰਾਨ ਮਜੀਦ ਸਾਨੂੰ ਖਿਤਾਬ ਕਰਕੇ ਕਹਿੰਦਾ ਹੈ ਬਲਾ ਤਖਤਲੂ ਔਲਾਦਕੁਮ ਖਸ਼ੀਅਤ ਇਮਲਾਕ। ਲੋਕੋ, ਆਪਣੀ ਔਲਾਦ ਨੂੰ ਕਤਲ ਨਾ ਕਰਨਾ ਕਿਸੇ ਤੰਗੀ ਹੈ ਰਿਸਕ ਦੀ ਵਜ੍ਹਾ ਤੋਂ। ਇਹ ਖਾਣਗੇ ਕਿੱਥੋਂ? ਨਾਨੂ ਨਰਜੋ ਕੋ ਹੁੰ ਵਈ ਆਖੁਮ, ਅਸੀਂ ਹਾਂ ਰਿਸਕ ਦੇਣ ਵਾਲੇ ਇਹਨਾਂ ਨੂੰ ਵੀ ਤੇ ਧਿਆਨੋਂ ਵੀ। ਇਹ ਜਿਹੜਾ ਅੱਲਾ ਤਾਲਾ ਵਾਜੇ ਫਰਮਾ ਰਿਹਾ ਕਿ ਮੈਂ ਹਾਂ ਪਾਲਣਹਾਰ, ਮੈਂ ਹਾਂ ਰਿਸਕ ਦੇਣ ਵਾਲਾ, ਔਰ ਮੈਂ ਹਾਂ ਮੁਹਾਫਿਜ਼, ਇਸ ਕਰਕੇ ਹੱਕ ਮੇਰਾ ਹੈ ਕਿ ਮੇਰੀ ਬੰਦਗੀ ਕੀਤੀ ਜਾਏ। ਇਹੀ ਹੈ ਚੀਜ਼ ਸਮਝਾਉਣ ਵਾਸਤੇ ਅੱਲਾ ਤਾਲਾ ਨੇ ਕੁਰਾਨ ਮਜੀਦ ਚ ਮਿਸਾਲ ਦਿੱਤੀ ਹੈ ਕਿ ਇਨਸਾਨ ਨੂੰ ਵੀ ਅੱਲਾ ਨੇ ਕੁਝ ਚੀਜ਼ਾਂ ਦਾ ਮਾਲਕ ਬਣਾਇਆ, ਤੇ ਜਿਨ੍ਹਾਂ ਦਾ ਉਹਨੂੰ ਮਾਲਕ ਬਣਾਇਆ ਉਹ ਵੀ ਆਪਣੇ ਆਪ ਨੂੰ ਸਮਝਦਾ ਹੈ ਕਿ ਉਹਨਾਂ ਦੀ ਪਰਵਰਿਸ਼ ਦੀ ਜ਼ਿੰਮੇਦਾਰੀ ਉਹਦੀ ਹੈ, ਹਿਫਾਜ਼ਤ ਦੀ ਜ਼ਿੰਮੇਦਾਰੀ ਉਹਦੀ ਹੈ, ਔਰ ਉਹ ਆਪਣਾ ਵੀ ਹੱਕ ਰੱਖਦਾ ਹੈ ਉਹਨਾਂ ਦੇ ਉੱਤੇ ਕਿ ਉਹ ਉਹਦੀ ਬੰਦਗੀ ਕਰਨ। ਨਾਚੇ ਸੂਰਾ ਯਾਸੀਨ ਵਿਚ ਫਰਮਾਇਆ ਅਵਲਮ ਯਰੋ ਅੰਨਾ ਖਲਕਨਾ ਲਹੁ ਮਿਮਾ ਅਮਲਤ ਅਯਦੀਨਾ ਅਨਾਮਨ ਫਮਲਾ ਮਾਲਿਕੁਨ। ਕਿਆ ਇਹਨਾਂ ਕਦੀ ਨਹੀਂ ਸੋਚਿਆ, ਕਦੀ ਗੌਰੋ ਫਿਕਰ ਨਹੀਂ ਕੀਤਾ ਕਿ ਅਸਾਂ ਇਹਨਾਂ ਵਾਸਤੇ ਚੌਪਾਏ ਪੈਦਾ ਕੀਤੇ ਨੇ ਔਰ ਇਹਨਾਂ ਦੀ ਮਲਕੀਅਤ ਵਿਚ ਦੇ ਦਿੱਤੇ ਨੇ। ਨਾਚੇ ਕਿਸੇ ਨੂੰ ਵੀ ਜਾ ਕੇ ਪੁੱਛੋ ਜਿਹਦੇ ਘਰ ਕੋਈ ਬੱਕਰੀ ਹੋਵੇ, ਗਾਂ ਹੋਵੇ, ਮਹੀਂ ਹੋਵੇ, ਜਾਂ ਘੋੜਾ ਹੋਵੇ, ਗਧਾ ਹੋਵੇ, ਕਿਹਦਾ ਹੈ, ਤਾਂ ਫੌਰੀ ਦਾਅਵਾ ਕਰੇਗਾ ਮੇਰਾ ਹੈ, ਯਾਨੀ ਮਾਲਕ ਹੋਣ ਦਾ ਫੌਰੀ ਦਾਅਵਾ ਕਰਦਾ। ਅੱਲਾ ਵੀ ਇਹੀ ਕਹਿੰਦੇ ਨੇ ਕਿ ਮੈਂ ਪੈਦਾ ਕਰਕੇ ਇਹਨਾਂ ਨੂੰ ਇਹਨਾਂ ਦਾ ਮਾਲਕ ਬਣਾ ਦਿੱਤਾ। ਨਾਚੇ ਉਹ ਜਿਹੜਾ ਮਾਲਕ ਹੋਣ ਦਾ ਦਾਅਵਾ ਕਰਦਾ ਹੈ ਉਹੀ ਹੈ ਜਿਹੜਾ ਉਹਦੇ ਵਾਸਤੇ ਚਾਰਾ ਮੁਹੱਈਆ ਕਰਦਾ ਹੈ, ਉਹਦੀ ਪਰਵਰਿਸ਼ ਦਾ ਵੀ ਉਹਨੂੰ ਹੀ ਫਿਕਰ ਹੁੰਦਾ ਹੈ, ਔਰ ਉਹੀ ਉਹਦੇ ਵਾਸਤੇ ਗਧਾ ਦਾ ਬੰਦੋਬਸਤ ਕਰਦਾ ਹੈ, ਉਹੀ ਹੈ ਜੋ ਆਪਣੇ ਆਪ ਨੂੰ ਉਹਦੀ ਹਿਫਾਜ਼ਤ ਦਾ ਜ਼ਿੰਮੇਦਾਰ ਵੀ ਸਮਝਦਾ ਹੈ, ਉਹਨੂੰ ਸਰਦੀ ਤੋਂ ਵੀ ਬਚਾਉਂਦਾ ਹੈ ਤੇ ਗਰਮੀ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਔਰ ਉਹਨੂੰ ਬਿਮਾਰ ਹੋਣ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਕਿਉਂ ਆਪਣੇ ਆਪ ਨੂੰ ਜ਼ਿੰਮੇਦਾਰ ਸਮਝਦਾ ਮਾਲਕ ਹੋਣ ਦੇ ਨਾਤੇ ਕਿ ਇਹਦੀ ਹਿਫਾਜ਼ਤ ਦੀ ਜ਼ਿੰਮੇਦਾਰੀ ਮੇਰੀ ਤੇ ਦੋਵੇਂ ਕੰਮ ਉਹਦੇ ਵਾਸਤੇ ਕਰਦਾ ਔਰ ਇਹ ਕੰਮ ਕਰਕੇ ਤੇ ਫਿਰ ਆਪਣਾ ਵੀ ਹੱਕ ਉਹਦੇ ਤੇ ਰੱਖਦਾ ਕੀ ਹੱਕ ਰੱਖਦਾ ਜਿਸ ਕੰਮ ਵਾਸਤੇ ਮੈਂ ਇਹਨੂੰ ਪਾ ਰਿਹਾ ਉਹ ਕੰਮ ਮੇਰੀ ਮਰਜ਼ੀ ਦੇ ਮੁਤਾਬਿਕ ਕਰੇ ਔਰ ਇਹਨੂੰ ਹੀ ਬੰਦਗੀ ਕਹਿੰਦੇ ਨੇ ਇਹਦਾ ਹੀ ਨਾਂ ਬੰਦਗੀ ਹੈ ਔਰ ਇਹ ਹਰ ਮਾਲਕ ਦਾ ਹੱਕ ਹੈ ਔਰ ਇਹੀ ਹੱਕ ਹੈ ਜਿਹੜੀ ਜਿਹੜਾ ਅੱਲਾਹ ਤਾਲਾ ਵੀ ਮੰਗ ਰਿਹਾ ਕਿ ਯਾ ਯੁਹੰਨਾ ਸੋ ਬਦੂ ਰੱਬਕੁਮ ਐ ਇਨਸਾਨੋ ਤੁਸੀਂ ਵੀ ਆਪਣੇ ਮਾਲਕ ਦੀ ਬੰਦਗੀ ਕਰ ਲਓ ਉਹਦੀ ਤਾਬਿਆਦਾਰੀ ਕਰ ਲਓ ਉਹਦੀ ਫਰਮਾ ਬਰਦਾਰੀ ਕਰ ਲਓ ਉਹਦੇ ਆਖੇ ਲੱਗ ਜਾਓ ਉਹਦਾ ਹੁਕਮ ਮੰਨੋ ਉਹਦੀ ਅਤਾਤ ਕਰੋ ਕਿਉਂ ਉਹ ਹੈ ਅੱਲਜੀ ਖਲਕਕੁਮ ਵੱਲਜੀਨਾ ਮਿਨ ਕਬਲਕੁਮ ਜਿਹਨੇ ਤੁਹਾਨੂੰ ਵੀ ਪੈਦਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਗੁਜ਼ਰੇ ਇੱਥੇ ਤਖਲੀਕ ਦਾ ਜ਼ਿਕਰ ਇਸ ਵਾਸਤੇ ਨਹੀਂ ਕਿ ਬੰਦਗੀ ਲਈ ਬੰਦਗੀ ਤੇ ਰੱਬ ਹੋਣ ਦੇ ਨਾਤੇ ਨਾਲ ਅੱਲਾਹ ਦਾ ਹੱਕ ਬਣਦਾ ਇੱਥੇ ਇਸ ਕਰਕੇ ਜ਼ਿਕਰ ਕੀਤਾ ਕਿ ਦੇਖੋ ਉਹੀ ਪੈਦਾ ਕਰਨ ਵਾਲਾ ਤੁਹਾਨੂੰ ਵੀ ਤੁਹਾਡਾ ਵੀ ਮਾਲਕ ਉਹੀ ਹੈ ਤੇ ਜਿਹੜੇ ਪਹਿਲਾਂ ਹੋ ਗੁਜ਼ਰੇ ਨੇ ਉਹਨਾਂ ਦਾ ਮਾਲਕ ਵੀ ਉਹੀ ਹੈ ਉਹਨਾਂ ਨੂੰ ਵੀ ਉਹਨੇ ਹੀ ਪੈਦਾ ਕੀਤਾ ਉਹ ਸਾਰੇ ਉਹਦੀ ਮਖਲੂਕ ਨੇ ਕਿਉਂ ਅੱਲਾਹ ਤਾਲਾ ਦੇ ਨਾਲ ਹਮੇਸ਼ਾ ਉਹਦੀ ਮਖਲੂਕ ਚੋਂ ਹੀ ਉਠਾ ਕੇ ਹਮਸਰ ਬਣਾਏ ਗਏ ਕਿਸੇ ਨੇ ਫਰਿਸ਼ਤਿਆਂ ਨੂੰ ਅੱਲਾਹ ਤਾਲਾ ਦੇ ਨਾਲ ਸ਼ਰੀਕ ਕਰ ਲਿਆ ਕਿਸੇ ਨੇ ਅੱਲਾਹ ਤਾਲਾ ਦੇ ਨਬੀਆਂ ਨੂੰ ਜਿਹੜਾ ਹੈ ਉਹਨਾਂ ਨੂੰ ਹੈਸੀਅਤ ਦੇ ਦਿੱਤੀ ਅਲੂਹੀਅਤ ਸ਼ਾਮਲ ਕਰ ਲਿਆ ਕੋਈ ਔਲੀਆ ਪ੍ਰਸਤ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਦਾ ਨਫੀ ਕਰਨ ਵਾਸਤੇ ਫਰਮਾਇਆ ਕਿ ਦੇਖੋ ਤੁਹਾਡਾ ਰੱਬ ਉਹ ਹੈ ਜਿਹਨੇ ਤੁਹਾਨੂੰ ਵੀ ਪੈਦਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੇ ਪਹਿਲਾਂ ਹੋ ਗੁਜ਼ਰੇ ਉਹਦੀ ਮਖਲੂਕ ਨੇ ਉਹਨਾਂ ਚੋਂ ਕੋਈ ਵੀ ਉਹਦਾ ਹਮਸਰ ਨਹੀਂ ਲਾਅਲਕੁਮ ਤਤਕੂਨ ਤਾਂ ਕਿ ਤੁਸੀਂ ਬਚ ਜਾਓ ਕਿੱਥੋਂ ਉਹਦੀ ਮਾਰ ਤੋਂ ਉਸੇ ਮਿਸਾਲ ਨੂੰ ਲੈ ਲਓ ਕਿ ਜਿਹਦੇ ਵੀ ਘਰ ਕੋਈ ਗਧਾ ਔਰ ਘੋੜਾ ਹੈ ਉਹਨੂੰ ਪਾਲਦਾ ਹੈ ਉਹਦੀ ਰਿਸਕ ਦਾ ਬੰਦੋਬਸਤ ਕਰਦਾ ਹੈ ਉਹਦੀ ਹਿਫਾਜ਼ਤ ਦਾ ਬੰਦੋਬਸਤ ਵੀ ਕਰਦਾ ਹੈ ਲੇਕਿਨ ਉਹ ਆਪਣਾ ਹੱਕ ਰੱਖਦਾ ਕਿ ਉਹਦੇ ਆਖੇ ਲੱਗੇ ਉਹਦੀ ਫਰਮਾ ਬਰਦਾਰੀ ਕਰੇ ਔਰ ਅਗਰ ਉਹ ਖਾ ਪੀ ਕੇ ਤੇ ਉਹਦਾ ਹੁਕਮ ਨਾ ਮੰਨੇ ਤੇ ਪਤਾ ਹੈ ਕਿੰਨਾ ਗੁੱਸਾ ਆਉਂਦਾ ਮਾਲਕ ਨੂੰ ਔਰ ਉਹਦੇ ਤੇ ਡੰਡੇ ਬਰਸਾਉਂਦਾ ਫਿਰ ਅਗਰ ਉਹਦਾ ਆਖੇ ਨਾ ਲੱਗੇ ਤੇ ਉਹਨੂੰ ਸਜ਼ਾ ਦਿੰਦਾ ਉਹ ਕਿਉਂ ਸਜ਼ਾ ਦਿੰਦਾ ਇਹ ਮਾਲਕ ਹੋਣ ਦੇ ਰਾਸਤੇ ਉਹ ਆਪਣਾ ਹੱਕ ਸਮਝਦਾ ਕਿ ਮੇਰਾ ਹੱਕ ਹੈ ਇਹਨੂੰ ਮੇਰੀ ਫਰਮਾ ਬਰਦਾਰੀ ਕਰਨੀ ਚਾਹੀਦੀ ਹੈ ਅਗਰ ਇਹ ਨਹੀਂ ਕਰਦਾ ਫਰਮਾ ਬਰਦਾਰੀ ਤੇ ਮੇਰਾ ਹੱਕ ਮੈਂ ਇਹਨੂੰ ਸਜ਼ਾ ਦੂੰ ਇਹੀ ਅੱਲਾਹ ਤਾਲਾ ਵੀ ਫਰਮਾ ਰਿਹਾ ਲਾਅਲਕੁਮ ਤਤਕੂਨ ਆਓ ਤੁਸੀਂ ਵੀ ਬਚ ਜਾਓ ਮੇਰੀ ਫਰਮਾ ਬਰਦਾਰੀ ਕਰ ਲਓ ਤਾਂ ਕਿ ਮੇਰੇ ਅਜ਼ਾਬ ਤੋਂ ਬਚ ਜਾਓ ਕਿਉਂਕਿ ਫਿਰ ਮੇਰਾ ਵੀ ਹੱਕ ਹੈ ਅਗਰ ਮੇਰੀ ਫਰਮਾ ਬਰਦਾਰੀ ਨਾ ਕੀਤੀ ਤੇ ਮੈਂ ਵੀ ਅਜ਼ਾਬ ਦਿਆਂਗਾ ਇਹ ਉਹ ਚੀਜ਼ ਹੈ ਜਿਹੜੀ ਕੁਰਾਨ ਮਜੀਦ ਚ ਬਿਆਨ ਕੀਤੀ ਗਈ ਹੈ ਰੱਬੁਕੁਮੁਲ ਗਫੂਰ ਜ਼ੁਰ ਰਹਿਮਾ ਤੁਹਾਡਾ ਮਾਲਕ ਬੜੀ ਮਗਫਰਤ ਔਰ ਰਹਿਮਤ ਵਾਲਾ ਹੈ ਤੁਹਾਨੂੰ ਗੁੱਸਾ ਆਉਂਦਾ ਤੇ ਫੌਰੀ ਤੌਰ ਤੇ ਤੁਸੀਂ ਸਜ਼ਾ ਦੇਣੀ ਸ਼ੁਰੂ ਕਰ ਦਿੰਦੇ ਹੋ ਲੇਕਿਨ ਅੱਲਾਹ ਤਾਲਾ ਬੜੀ ਮਗਫਰਤ ਵਾਲਾ ਤੇ ਬੜੀ ਰਹਿਮਤ ਵਾਲਾ ਹੈ ਉਹ ਤੁਹਾਨੂੰ ਮੋਹਲਤ ਦਿੰਦਾ ਉਹ ਫੌਰੀ ਨਹੀਂ ਫੜਦਾ ਉਹ ਕਹਿੰਦਾ ਸ਼ਾਇਦ ਪਲਟ ਆਣ ਲਓ ਜੋ ਆਖਿਰ ਜੋ ਹੁਣ ਬੇਮਾ ਕਸਬੂ ਅਗਰ ਉਹ ਫੜਨ ਤੇ ਆ ਜਾਏ ਤੁਹਾਡੀਆਂ ਕਰਤੂਤਾਂ ਤੇ ਲਾਜਲ ਰਹਿਮੁਲ ਅਜ਼ਾਬ ਤੇ ਫੌਰੀ ਅਜ਼ਾਬ ਆਏ ਕਿਉਂ ਇਹ ਉਹਦਾ ਹੱਕ ਹੈ ਇਹੀ ਚੀਜ਼ ਹੈ ਜਿਹੜੀ ਕੁਰਾਨ ਮਜੀਦ ਚ ਬਿਆਨ ਕੀਤੀ ਗਈ ਹੈ ਅਗਰ ਅੱਲਾਹ ਤਾਲਾ ਫੌਰੀ ਫੜਨ ਤੇ ਆਏ ਤੇ ਜ਼ਮੀਨ ਤੇ ਕੋਈ ਜਾਨਦਾਰ ਬਚੇ ਹੀ ਨਾ ਲੇਕਿਨ ਉਹਦੀ ਰਹਿਮਤ ਹੈ ਉਹਦੀ ਸ਼ਫਕਤ ਹੈ ਉਹਦੀ ਮਗਫਰਤ ਹੈ ਕਿ ਜਿਹੜੀ ਉਹ ਮੋਹਲਤ ਦਿੰਦਾ ਹੈ ਲੇਕਿਨ ਜਦੋਂ ਉਹ ਮੋਹਲਤ ਖਤਮ ਹੋ ਗਈ ਫਿਰ ਕੋਈ ਬਚਾਉਣ ਵਾਲਾ ਨਹੀਂ ਰੱਬੇਗਾ ਕਿਉਂ ਇਹ ਉਹਦਾ ਹੱਕ ਹੈ ਕਿ ਉਹਦੀ ਫਰਮਾ ਬਰਦਾਰੀ ਕੀਤੀ ਜਾਏ ਔਰ ਅਗਰ ਕਿਸੇ ਉਹਦੀ ਫਰਮਾ ਬਰਦਾਰੀ ਨਾ ਕੀਤੀ ਉਹਦੀ ਬੰਦਗੀ ਨਾ ਕੀਤੀ ਤਾਂ ਉਹਦਾ ਹੱਕ ਹੈ ਕਿ ਉਹਨੂੰ ਸਜ਼ਾ ਦੇ ਇਹ ਉਹ ਚੀਜ਼ ਹੈ ਔਰ ਇਹੀ ਹੈ ਅਗਲੀ ਆਇਤ ਦੇ ਵਿੱਚ ਇਹੀ ਦੋ ਨਿਸ਼ਾਨੀਆਂ ਦੱਸੀਆਂ ਕਿ ਦੇਖੋ ਜ਼ਮੀਨ ਉਹਨੇ ਪੈਦਾ ਕੀਤੀ ਹੈ ਜੇ ਤੋਂ ਸਾਰੀ ਰਿਜ਼ਕ ਪੈਦਾ ਹੋ ਰਿਹਾ ਤੇ ਸਾਰੀ ਰੋਜ਼ੀ ਪੈਦਾ ਹੁੰਦੀ ਹੈ ਇਹ ਉਹਨੇ ਪੈਦਾ ਕੀਤੀ ਹੈ ਔਰ ਉਹੀ ਹੈ ਜਿਹਨੇ ਆਸਮਾਨ ਤੇ ਅੱਡੇ ਲਈ ਛੱਤ ਬਣਾਇਆ ਹੈ ਬੁਲੰਦੀ ਜਿਹੜੀ ਹੈ ਇਹਨੂੰ ਜ਼ਮੀਨ ਦੇ ਉੱਤੇ ਹਿਫਾਜ਼ਤ ਦਾ ਸਮਾਨ ਬਣਾਇਆ ਚਾਹੇ ਕੁਰਾ ਜਿਹੜਾ ਫਜ਼ਾਈ ਹੈ ਜ਼ਮੀਨ ਦੇ ਉੱਤੇ ਇਹ ਹਿਫਾਜ਼ਤ ਦਾ ਕੰਮ ਦਿੰਦਾ ਆਏ ਦਿਨ ਅਸੀਂ ਅਖਬਾਰਾਂ ਦੇ ਵਿੱਚ ਕਦੀ ਕਦੀ ਪੜ੍ਹਦੇ ਹਾਂ ਨਾ ਕਿ ਸਾਇੰਸਦਾਨ ਕਹਿੰਦੇ ਨੇ ਐਡਾ ਵੱਡਾ ਸਾਬੇ ਸ਼ੱਕ ਆ ਰਿਹਾ ਅਗਰ ਉਹ ਜ਼ਮੀਨ ਦੇ ਨਾਲ ਟਕਰਾ ਗਿਆ ਤੇ ਜ਼ਮੀਨ ਤਬਾਹ ਹੋ ਜਾਏਗੀ ਲੇਕਿਨ ਕੁਝ ਦਿਨ ਬਾਅਦ ਹੀ ਪਤਾ ਲੱਗਦਾ ਹੈ ਕਿ ਉਹ ਜਦੋਂ ਵੀ ਫਜ਼ਾਈ ਕੁਰੇ ਚ ਦਾਖਲ ਹੁੰਦਾ ਹੈ ਤੇ ਆ ਕੇ ਰੇਜ਼ਾ ਰੇਜ਼ਾ ਹੋ ਜਾਂਦਾ ਉਹਦੇ ਟੁਕੜੇ ਗਿਰਦੇ ਨੇ ਕਿਉਂ ਅੱਲਾਹ ਤਾਲਾ ਨੇ ਬੁਲੰਦੀ ਨੂੰ ਇਹ ਫਜ਼ਾਈ ਕੁਰੇ ਨੂੰ ਇਸ ਜ਼ਮੀਨ ਦੀ ਹਿਫਾਜ਼ਤ ਦਾ ਜ਼ਰੀਆ ਬਣਾਇਆ ਤੇ ਇਹ ਫਰਮਾਇਆ ਤੁਹਾਡਾ ਰੱਬ ਉਹ ਹੈ ਜਿਹਨੇ ਜ਼ਮੀਨ ਨੂੰ ਪੈਦਾ ਕੀਤਾ ਹੈ ਇਹਨੂੰ ਤੁਹਾਡੇ ਲਈ ਵਸਾਇਆ ਉਹ ਹੈ ਜਿਹਨੇ ਇਸ ਫਜ਼ਾਈ ਕੁਰੇ ਨੂੰ ਬੁਲੰਦੀ ਨੂੰ ਤੁਹਾਡੇ ਵਾਸਤੇ ਹਿਫਾਜ਼ਤ ਦਾ ਜ਼ਰੀਆ ਬਣਾਇਆ ਉਹ ਹੈ ਜਿਹੜਾ ਬਾਰਿਸ਼ ਬਰਸਾਉਂਦਾ ਔਰ ਇਹ ਬਾਰਿਸ਼ ਦਾ ਪਾਣੀ ਹੈ ਜਿਹਦੇ ਜ਼ਰੀਏ ਸਾਰੀ ਹਯਾਤ ਹੈ ਔਰ ਸਾਰੀ ਰੋਜ਼ੀ ਪੈਦਾ ਹੁੰਦੀ ਹੈ ਇਹ ਬਾਰਿਸ਼ ਹੀ ਦਾ ਪਾਣੀ ਹੈ ਜਿਹੜਾ ਨਹਿਰਾਂ ਦੇ ਜ਼ਰੀਏ ਵੀ ਸਾਡੇ ਤਾਈਂ ਪਹੁੰਚਦਾ ਹੈ ਔਰ ਇਹ ਬਾਰਿਸ਼ ਹੀ ਦਾ ਪਾਣੀ ਹੈ ਜਿਹੜਾ ਜ਼ਮੀਨ ਦੇ ਅੰਦਰ ਵੀ ਸਰਾਤ ਕਰਦਾ ਹੈ ਤੇ ਉੱਥੋਂ ਫਿਰ ਅਸੀਂ ਕੱਢ ਲੈਂਦੇ ਹਾਂ ਟਿਊਬਵੈਲ ਔਰ ਨਲਕੇ ਲਾ ਕੇ ਇਹ ਅੱਲਾਹ ਤਾਲਾ ਨੇ ਇਹ ਬੰਦੋਬਸਤ ਕੀਤਾ ਹੈ ਔਰ ਬਾਰਿਸ਼ ਵੀ ਉਹੀ ਬਰਸਾਉਣ ਵਾਲਾ। ਇਹ ਦੋ ਨਿਸ਼ਾਨੀਆਂ ਨੇ ਜਿਹੜੀਆਂ ਉਹਨੇ ਅੱਲਾਹ ਤਾਲਾ ਨੇ ਬਿਆਨ ਕੀਤੀਆਂ, ਆਪਣੇ ਮਾਲਕ ਹੋਣ ਦੀ, ਰੱਬ ਹੋਣ ਦੀ ਨਿਸ਼ਾਨੀਆਂ। ਔਰ ਇਹ ਦੋ ਨਿਸ਼ਾਨੀਆਂ ਹੈ ਦੁਨੀਆਂ ਦੇ ਉੱਤੇ ਬੜੇ ਹੀ ਪੈਦਾ ਹੋਏ ਆਪਣੇ ਆਪ ਨੂੰ ਰੱਬ ਹੁਕਮੁਲ ਆਲਾ ਕਹਿਣ ਵਾਲੇ ਕਿ ਅਸੀਂ ਹਾਂ ਤੁਹਾਡੇ ਮਾਲਕ, ਲੇਕਿਨ ਇਹਨਾਂ ਦੋ ਚੀਜ਼ਾਂ ਤੋਂ ਕਦੀ ਕਿਸੇ ਦਾਅਵਾ ਨਹੀਂ ਕੀਤਾ ਕਿ ਜ਼ਮੀਨ ਮੈਂ ਪੈਦਾ ਕੀਤੀ ਏ ਔਰ ਬਾਰਿਸ਼ ਮੈਂ ਬਰਸਾਨਾ। ਇਸ ਕਰਕੇ ਅੱਲਾਹ ਤਾਲਾ ਨੇ ਉਹ ਨਿਸ਼ਾਨੀਆਂ ਬਿਆਨ ਕੀਤੀਆਂ ਨੇ ਜਿਹੜੀਆਂ ਉਸੇ ਹੀ ਦੀਆਂ ਪੈਦਾ ਕੀਤੀਆਂ ਹੋਈਆਂ, ਉਹਦੀਆਂ ਹੀ ਮੁਹੱਈਆ ਕੀਤੀਆਂ ਹੋਈਆਂ, ਤਾਂ ਕਿ ਇਨਸਾਨ ਅੱਛੀ ਤਰ੍ਹਾਂ ਪਹਿਚਾਣ ਲਏ ਕਿ ਉਹਦਾ ਰੱਬ ਉਹੀ। ਕਿਉਂਕਿ ਇਨਸਾਨ ਜਿਹਨੂੰ ਵੀ ਰੱਬ ਮੰਨਦਾ ਫਿਰ ਉਹਦੀ ਬੰਦਗੀ ਕਰਦਾ, ਜਿਹਨੂੰ ਵੀ ਆਪਣਾ ਹਾਜਤ ਰਵਾ ਤੇ ਮੁਸ਼ਕਲ ਕੁਸ਼ਾ ਸਮਝਦਾ ਬੰਦਗੀ ਉਸੇ ਹੀ ਦੀ ਕਰਦਾ। ਇਸ ਕਰਕੇ ਅੱਲਾਹ ਨੇ ਦੱਸਿਆ ਕਿ ਦੇਖੋ ਇਹ ਹਾਜਤਾਂ ਪੂਰੀਆਂ ਕਰਨ ਲਈ ਬੰਦੋਬਸਤ ਮੈਂ ਕੀਤਾ ਹੈ ਔਰ ਮੁਹਾਫਿਜ਼ ਤੁਹਾਡੀ ਹਿਫਾਜ਼ਤ ਦਾ ਬੰਦੋਬਸਤ ਵੀ ਮੈਂ ਕੀਤਾ ਹੋਇਆ, ਇਸ ਕਰਕੇ ਬੰਦਗੀ ਮੇਰੀ ਹੋਣੀ ਚਾਹੀਦੀ ਹੈ। ਇਹ ਹੈ ਇਨਸਾਨ ਕੋਲੋਂ ਜਿਹੜਾ ਅੱਲਾਹ ਤਾਲਾ ਨੇ ਅਹਿਦ ਲੈ ਕੇ ਇਸ ਦੁਨੀਆਂ ਤੇ ਘੱਲਿਆ, ਉਹਦਾ ਤਕਾਜ਼ਾ ਹੈ ਕਿ ਅੱਲਾਹ ਤਾਲਾ ਦੇ ਨਾਲ ਅਹਿਦ ਕਰਕੇ ਆਇਆ। ਪੁੱਛਿਆ ਅਲਸਤੁ ਬਿਰੱਬਿਕੁਮ, ਕਿਆ ਮੈਂ ਤੁਹਾਡਾ ਰੱਬ ਨਹੀਂ? ਕਾਲੂ ਬਲਾ ਸ਼ਹੀਦ ਨਾ, ਤਾਂ ਸਾਡੇ ਚੋਂ ਹਰ ਸ਼ਖਸ ਨੇ ਇਹ ਗਵਾਹੀ ਦਿੱਤੀ ਕਿਉਂ ਨਹੀਂ ਤੂੰ ਹੀ ਸਾਡਾ ਰੱਬ ਹੈ। ਫਰਮਾਇਆ ਇਸ ਕਰਕੇ ਮੈਂ ਅਹਿਦ ਲੈ ਲਿਆ, ਅੰਤਕੂਲ ਯੋਮਲ ਕਿਆਮਤ ਇੰਨਾ ਕੁੰਨਾ ਨਹਾਜ਼ਾ ਗਾਫਿਲੀਨ, ਕਦੀ ਤੁਸੀਂ ਕਿਆਮਤ ਦੇ ਦਿਨ ਇਹਦਾ ਕਹਿ ਦੋ ਸਾਨੂੰ ਪਤਾ ਨਹੀਂ ਸੀ ਕਿ ਸਾਡਾ ਰੱਬ ਕੌਣ। ਇਹ ਅੱਲਾਹ ਤਾਲਾ ਨੇ ਜਿਹੜਾ ਅਹਿਦ ਲਿਆ ਸਾਡੇ ਕੋਲੋਂ ਕਿ ਅਸੀਂ ਅੱਲਾਹ ਹੀ ਨੂੰ ਰੱਬ ਮੰਨ ਕੇ ਉਹਦੀ ਬੰਦਗੀ ਕਰੀਏ। ਕਿਉਂਕਿ ਇਨਸਾਨ ਜਿਹਨੂੰ ਵੀ ਆਪਣਾ ਪਾਲਣ ਹਾਰ ਤੇ ਮੁਸ਼ਕਲ ਕੁਛਾ ਸਮਝਦਾ, ਹਾਜਤ ਰਵਾ ਸਮਝਦਾ, ਉਹਦੀ ਜ਼ਰੂਰ ਬੰਦਗੀ ਕਰਦਾ। ਕਿਉਂ? ਅੱਲਾਹ ਤਾਲਾ ਦਾ ਉਹ ਅਹਿਦ ਜਿਹੜਾ ਉਹ ਹੈ ਜਿਹੜਾ ਅੱਲਾਹ ਤਾਲਾ ਨੇ ਇਨਸਾਨ ਦੀ ਫਿਤਰਤ ਬਣਾਤਾ, ਔਰ ਉਹਦੀ ਫਿਤਰਤ ਜਿਹੜੀ ਹੈ ਉਹ ਬਦਲਦੀ ਨਹੀਂ। ਇਨਸਾਨ ਹਮੇਸ਼ਾ ਉਸੇ ਹੀ ਦੀ ਅਤਾਤ ਕਰਦਾ ਤੇ ਆਖਾ ਮੰਨਦਾ ਜਿਹਨੂੰ ਆਪਣਾ ਹਾਜਤ ਰਵਾ ਤੇ ਮੁਸ਼ਕਲ ਕੁਛਾ ਸਮਝਦਾ। ਅਸਲ ਮਾਮਲਾ ਇਹ ਹੈ ਕਿ ਇੱਥੇ ਆ ਕੇ ਆਪਣੇ ਰੱਬ ਬਦਲ ਲੈਂਦਾ, ਦੂਸਰਿਆਂ ਨੂੰ ਆਪਣਾ ਹਜਤ ਰਵਾ ਤੇ ਮੁਸ਼ਕਲ ਕੁਸ਼ਾ ਸਮਝ ਲੈਂਦਾ, ਫਿਰ ਉਹਨਾਂ ਦੇ ਆਖੇ ਲੱਗਦਾ, ਅੱਲਾਹ ਦੇ ਆਖੇ ਨਹੀਂ ਲੱਗਦਾ। ਅੱਲਾਹ ਤਾਲਾ ਕਹਿੰਦਾ ਇਹ ਸਾਰਾ ਰੋਜ਼ੀ ਦਾ ਬੰਦੋਬਸਤ ਮੈਂ ਕੀਤਾ, ਇਹ ਸਾਰੀ ਹਿਫਾਜ਼ਤ ਦਾ ਬੰਦੋਬਸਤ ਮੈਂ ਕੀਤਾ, ਇਸ ਕਰਕੇ ਹੱਕ ਮੇਰਾ ਹੈ ਕਿ ਮੇਰੀ ਬੰਦਗੀ ਕੀਤੀ ਜਾਏ। ਇਹੀ ਚੀਜ਼ ਹੈ ਜਿਹੜੀ ਨਬੀ ਅਕਮ ਸੱਲਾ ਸਲਮ ਨੇ ਆਪਣੇ ਫਰਮਾਨ ਚ ਫਰਮਾਈ, ਕੁੱਲ ਮੌਲੂਦ ਯੂਲਦ ਵਲ ਫਿਤਰਾ, ਹਰ ਬੱਚਾ ਜੋ ਪੈਦਾ ਹੁੰਦਾ ਫਿਤਰਤ ਤੇ ਪੈਦਾ ਹੁੰਦਾ, ਯਾਨੀ ਉਹ ਅਹਿਦ ਲੈ ਕੇ ਆਇਆ ਹੋਇਆ, ਉਹਦੇ ਅੰਦਰ ਸ਼ਊਰ ਮੌਜੂਦ ਹੈ ਆਪਣੇ ਰੱਬ ਦਾ। ਫਾ ਬਾ ਵਾਹ ਹੋ ਯੁਹਬਦਾ ਨਹੀਂ ਔਰ ਯੂ ਨਸਰਾ ਨਹੀਂ ਔਰ ਯੂ ਮਜਸਾ ਨਹੀਂ ਵਫੀ ਰਵਾਇਤ ਨਾ ਔਰ ਯੂ ਸ਼ਰੇਕਾ ਨਹੀਂ, ਉਹਦੇ ਵਾਲਦੈਨ ਨੇ ਇੱਥੇ ਆ ਕੇ ਉਹਦਾ ਰੱਬ ਬਦਲ ਦਿੰਦੇ ਨੇ, ਉਹਨੂੰ ਯਹੂਦੀ ਜਾਂ ਈਸਾਈ ਜਾਂ ਮਜੂਸੀ ਜਾਂ ਮੁਸ਼ਰਕ ਬਣਾ ਦਿੰਦੇ ਨੇ, ਫਿਰ ਉਹ ਜਿਹਨੂੰ ਵੀ ਰੱਬ ਮੰਨਦਾ ਉਹਦੀ ਬੰਦਗੀ ਲਾਜ਼ਮਨ ਕਰਦਾ। ਇਹ ਹੈ ਉਹ ਹਕੀਕਤ ਜਿਹਨੂੰ ਮੈਂ ਇੱਕ ਮਿਸਾਲ ਨਾਲ ਸਮਝਾਉਣਾ ਹੁੰਦਾ ਕਿ ਇਹ ਚੀਜ਼ ਜਿਹੜੀ ਹੈ ਇਨਸਾਨ ਨੂੰ ਪਤਾ ਲੱਗ ਜਾਂਦੀ ਹੈ। ਸਾਡਾ ਵੀ ਇਹ ਤਜਰਬਾ ਹੋਏਗਾ, ਇਸ ਕੀ ਤੁਹਾਡੇ ਨਾਲ ਵੀ ਅਵਾਹ ਪਈ ਹੋਏਗੀ ਕਦੀ ਕਿ ਕਦੀ 8-10 ਆਦਮੀ ਬੈਠੇ ਹੋਣ ਮੁਸਲਮਾਨ, ਗੱਪ ਸ਼ੱਪ ਹੋ ਰਹੀ ਹੋਵੇ, ਮਹਿਫਲ ਜੰਮੀ ਹੋਵੇ, ਔਰ ਉਧਰੋਂ ਆਵਾਜ਼ ਆ ਜਾਏ ਅਜ਼ਾਨ ਦੀ, ਹਈਆ ਅਲ ਸਲਾਹ ਹਈਆ ਅਲ ਫਲਾਹ, ਉਹਨਾਂ ਚੋਂ ਕੁਛ ਲੋਕ ਉਸਦੇ ਨੇ ਜਿਹੜੇ ਉੱਠਦੇ ਨੇ ਔਰ ਉਸ ਨਿਦਾ ਦੇ ਉੱਤੇ ਮਸਜਿਦ ਜਾਂਦੇ ਨੇ ਅੱਲਾਹ ਦੀ ਫਰਮਾ ਬਰਦਾਰੀ ਕਰਨ ਲਈ, ਲੇਕਿਨ ਕੁਛ ਬੈਠੇ ਰਹਿੰਦੇ ਨੇ। ਉਹ ਜਿਹੜੇ ਬੈਠੇ ਰਹਿੰਦੇ ਨੇ ਉਹ ਜਾਣ ਵਾਲਿਆਂ ਨੂੰ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਬਾਈ ਤੁਸੀਂ ਚੱਲੇ ਹੋ, ਨੇਕ ਕੰਮ ਕਰ, ਸਾਡੇ ਲਈ ਵੀ ਦੁਆ ਕਰਨਾ, ਅਸੀਂ ਵੀ ਨੇਕ ਹੋ ਜਾਈਏ। ਹਾਲਾਂਕਿ ਕਿਸ ਚੀਜ਼ ਨੇ ਤੁਹਾਨੂੰ ਫੜਿਆ ਹੋਇਆ ਬਾਈ, ਤੁਸੀਂ ਵੀ ਉੱਠ ਕੇ ਚਲੇ ਜਾਓ? ਨਹੀਂ, ਲੇਕਿਨ ਉਹ ਦਿਲ ਦੇ ਵਿੱਚ ਕਿਉਂਕਿ ਯਕੀਨ ਨਹੀਂ ਹੈ ਅੱਲਾਹ ਦੇ ਰੱਬ ਹੋਣ ਦਾ, ਰੋਜ਼ੀ ਰਸਾਂ ਹੋਣ ਦਾ, ਇਸ ਕਰਕੇ ਅੱਲਾਹ ਦੀ ਪੁਕਾਰ ਤੇ ਨਹੀਂ ਜਾਂਦੇ, ਬੈਠੇ ਰਹਿੰਦੇ ਨੇ। ਲੇਕਿਨ ਇਹ ਕਹਿੰਦੇ ਸਾਡੇ ਲਈ ਦੁਆ ਕਰਿਓ ਅਸੀਂ ਨੇਕ ਹੋ ਜਾਈਏ। ਲੇਕਿਨ ਇਹੀ ਲੋਕ ਨੇ ਜਿਹੜਾ ਸੁਬਹਾ ਦੇ ਵੇਲੇ ਕਿਸੇ ਨੂੰ ਨਹੀਂ ਕਹਿੰਦੇ ਕਿ ਮੇਰੇ ਲਈ ਦੁਆ ਕਰਨਾ, ਮੈਂ ਦਫ਼ਤਰ ਚਲਾ ਜਾਂ, ਮੇਰੇ ਲਈ ਦੁਆ ਕਰਨਾ, ਮੈਂ ਜਾ ਕੇ ਦੁਕਾਨ ਖੋਲ ਲਵਾਂ, ਮੇਰੇ ਲਈ ਦੁਆ ਕਰਨਾ, ਮੈਂ ਹੜ ਲੈ ਜਾਂ, ਉਦੋਂ ਨਹੀਂ ਕਿਸੇ ਨੂੰ ਵੀ ਕਹਿੰਦੇ, ਉਦੋਂ ਖੁਦ ਦੌੜਦੇ ਨੇ, ਖੁਦ ਜਾ ਕੇ ਦੁਕਾਨ ਖੋਲਦੇ ਨੇ, ਖੁਦ ਦਫ਼ਤਰ ਵਿੱਚ ਹਾਜ਼ਰੀ ਦਿੰਦੇ ਨੇ, ਖੁਦ ਜਾ ਕੇ ਹਲ ਚਲਾਉਂਦੇ ਨੇ। ਕਿਉਂ? ਉਹ ਅਸਲ ਰਾਜ਼ਕ ਦੁਕਾਨ ਨੂੰ ਸਮਝਦੇ ਨੇ, ਅਸਲ ਰਾਜ਼ਕ ਦਫ਼ਤਰ ਨੂੰ ਸਮਝਦੇ ਨੇ, ਅਸਲ ਰਾਜ਼ਕ ਜਿਹੜਾ ਹੈ ਉਹ ਖੇਤ ਨੂੰ ਸਮਝਦੇ ਨੇ। ਇਸ ਕਰਕੇ ਉਹਨਾਂ ਦੇ ਤਕਾਜ਼ੇ ਖੁਦ ਪੂਰੇ ਕਰਦੇ ਨੇ ਔਰ ਅੱਲਾਹ ਦੀ ਰਬੂਬੀਅਤ ਤੇ ਉਹਨਾਂ ਨੂੰ ਯਕੀਨ ਨਹੀਂ, ਅੱਲਾਹ ਦੇ ਪਾਲਣਹਾਰ ਹੋਣ ਤੇ ਯਕੀਨ ਨਹੀਂ, ਇਸ ਕਰਕੇ ਉਹਦੇ ਆਖੇ ਨਹੀਂ ਲੱਗਦੇ, ਉਹਦਾ ਕਿਆ ਨਹੀਂ ਮੰਨਦੇ। ਲੇਕਿਨ ਬਾਕੀ ਸਾਰੇ ਤਕਾਜ਼ੇ ਜਿਹੜੇ ਨੇ ਉਹ ਖੁਦ ਪੂਰੇ ਕਰਦੇ ਨੇ ਔਰ ਉੱਥੇ ਕਹਿੰਦੇ ਨੇ ਸਾਡੇ ਲਈ ਦੁਆ ਕਰਨਾ। ਇਹ ਹੈ ਜਿਹੜਾ ਫਰਕ ਵਾਕੇ ਹੁੰਦਾ ਹੈ ਰੱਬ ਬਦਲਣ ਦਾ, ਕਿ ਇਨਸਾਨ ਜਦੋਂ ਆਪਣਾ ਰੱਬ ਬਦਲ ਲੈਂਦਾ ਹੈ ਤੇ ਫਿਰ ਉਹਦੀ ਅਤਾਤ ਕਰਦਾ ਹੈ, ਉਹਦੇ ਆਖੇ ਲੱਗਦਾ ਹੈ, ਉਹਦੇ ਤਕਾਜ਼ੇ ਪੂਰੇ ਕਰਦਾ ਹੈ, ਲੇਕਿਨ ਅੱਲਾਹ ਦੇ ਨਹੀਂ ਕਰਦਾ। ਕਿਉਂ? ਉਹਨੂੰ ਯਕੀਨ ਨਹੀਂ ਅੱਲਾਹ ਤੇ। ਤਾਂ ਫਰਮਾਇਆ ਅਸਲ ਵਿੱਚ ਤੇ ਅੱਲਾਹ ਹੈ ਜਿਹਨੇ ਪੈਦਾ ਕੀਤਾ ਇਸ ਜ਼ਮੀਨ ਨੂੰ ਵੀ, ਬਸ ਅੱਲਾਹ ਹੈ ਜਿਹੜਾ ਬਾਰਿਸ਼ ਬਰਸਾਨ ਵਾਲਾ ਜਿਹਦੇ ਤੋਂ ਰੋਜ਼ੀ ਪੈਦਾ ਹੁੰਦੀ ਹੈ, ਅੱਲਾਹ ਹੈ ਇਸ ਬੁਲੰਦੀ ਨੇ ਜਿਹਨੇ ਤੁਹਾਡੇ ਵਾਸਤੇ ਛੱਤ ਬਣਾਇਆ ਤੁਹਾਡੀ ਹਿਫਾਜ਼ਤ ਦਾ, ਉਹਦਾ ਹੱਕ ਹੈ ਕਿ ਉਹਦੇ بندگی کیتی جائے. اس کر کے فرمایا فلا تجعلوا للہ اندادن, ارو اللہ دے نال کسے نو ہمسر نہ بڑھاؤ. وانتم تعلمون, تے تسی اچھی طرح جان دے ہو کہ اللہ ہی ہے انہاں چیزاں نو پیدا کرن والا, اللہ ہی ہے بارش برسان والا, اللہ ہی زمین پیدا کرن والا, اللہ ہی ہے جنہیں آسمان نو چھت بنایا. اس کر کے او دے بندے بن جاؤ, او دے آنکھے لگو, او دی فرما برداری کرو. یہ ہے تقاضا اللہ تعالیٰ دا انساناں کولوں کہ مالک میں ہاں, اس کر کے بندگی میری ہونی چاہیے. تے بندگی کی ہوئی, کسے نو رب من کے او دی اطاعت کرنا, او دی فرما برداری کرنا, او دے آنکھے لگنا, دل دی آمادگی دے نال او دا کیا مننا, اینو بندگی کہندے نے. لیکن ساڈا معاملہ یہ ہے کہ اسی بندگی بنا دیتا نماز روزے حج زکات. کسے نو پوچھ لو کہے گا بندگی کی ہے, کہے گا نماز روزہ حج زکات. اچھی طرح جان لینا چاہیے کہ نماز روزہ حج زکات عبادت نہیں, یہ عبادات نے. یہ تے اللہ تعالیٰ نے بندہ مومن تے فرض کیتی ہیں کہ تاکہ وہ غفلت تو بچ جائے, انہوں ہر ویلے احساس ہے کہ میرا کوئی مالک ہے تے میں کسی دا بندہ ہے. بندگی کہندے نے پوری زندگی چ کسی نو مالک من کے وہی اطاعت کرنا, وہ دی فرما برداری کرنا. کیوں قرآن مجید چاہیا کہ میں پیدا ہی انسان اور جنہ نو اس کر کے کیتا ہے کہ میری بندگی کرن. وما خلقت الجن والانس الا ليعبدون, نہیں میں پیدا کیتا جنہ اور انساناں نو مگر اس واسطے کہ میری بندگی کرن. تے بندگی ہی تے مقصد ہے انسان دی زندگی دا. تو اگر بندگی نماز روزہ ہی ہے تو پھر تے ہر ویلے روزے چ رہنا چاہیے, ہر ویلے نماز پڑھنی چاہیے. کیوں اللہ کہندا پیدا اس کر کے کیتا, نہیں اے بندگی نہیں, اے عبادات نے. بندگی یہ ہے انہوں مالک من کے تے ہر ویلے او دی فرما برداری کرنا, او دے آنکھے لگنا, او دی اطاعت کرنا. اگر کوئی انسان اپنی پوری زندگی اللہ دی بندگی چ اللہ دی اطاعت وچ گزار رہا, او دی فرما برداری چ گزار رہا, تے پھر او دا سونا بھی بندگی, او دا کھانا بھی بندگی, او دا کم کرنا بھی بندگی, اور او دا نماز پڑھنا بھی بندگی, تے روزہ رکھنا بھی بندگی. یہ ہے اصل جیڑی اللہ تعالیٰ جیڑا ہے منگ رہا, اور یہ ہے اللہ تعالیٰ دا تقاضا کہ پوری زندگی دا میں مالک ہاں, اس کر کے پوری زندگی چ میری اطاعت کرو, پوری زندگی چ میری فرما برداری کرو. یہ ہے اللہ تعالیٰ دا مطالبہ جیڑا فرمایا جا رہا, یا ایھا الناس اعبدوا ربکم, اے انسانو بندگی کر لو اپنے مالک دی. اللہ جی خلقکم, جس نے تانوں پیدا کیتا ہے, والذین من قبلکم, اور انہوں نے پیدا کیتا انہوں نے بھی جڑے تہاڈے تو پہلا ہو گزرے نے, لعلکم تتقون, تاکہ اسی او دی سزا تو بچ جاؤ. یہ ہے جڑا نبی اکرم صلی اللہ علیہ وسلم نے ایک دفعہ پوچھا حضرت معاذ بن جبر رضی اللہ تعالیٰ نے مخاطب سے, اے معاذ تینوں پتا ہے اللہ دا بندیاں تے کی حق ہے تے بندیاں دا اللہ تے کی حق ہے؟ انہیں فرمایا اللہ و رسول و عالم, اللہ و دے رسول ہی بہتر جان دے نے. اس تے نبی اکرم صلی اللہ علیہ وسلم نے فرمایا اللہ دا حق ہے بندیاں تے, ان یعبدو ہو ولا یشرکو بہی شیئا, او بندگی او سے ہی دی کرن, اور اس بندگی کسے نو شریک نہ کرن. یعنی یہ نہ ہوئے کہ کچھ گلاں تے اللہ دیا منن تے کچھ اپنے نفس دیا منن, یہ نہ ہوئے, بندگی پوری زندگی چو دی کرن, اور اگر یہ کر گزرن تے پھر انہاں دا حق اللہ تے ہے, اللہ یعذبہم, اللہ انہاں نو عذاب نہ دے. وہ ایسے ہی آیت دی تشریح ہے جیڑی نبی اکرم صلی اللہ علیہ وسلم نے سمجھائی ہے, کیا او دی بندگی کر لو, لعلکم تتقون, تاکہ تسی او دے عذاب تو بچ جاؤ. اور اگلی دو ہیں جڑیاں صفتاں بیان کیتیاں مالک ہون دیاں, رب ہون دیاں, کہ اللہ جی جالا لکم اللہ فراشن, انہیں زمین تہاڈے واسطے وسائی ہے, جی تو ساریاں انگوریاں نکل دیاں, ساریاں چیزاں نکل دیاں نے تہاڈی ضرورت دیاں, بس سما بنان, اور اس بلندی نو انہیں تہاڈے واسطے چھت بنایا, منزلہ من السماء مان, اور وہی ہے جڑا آسمان تو بارش برساندا ہے, فاخرج بہ من الثمرات رزقا لکم, اور او دے ذریعے انہیں تہاڈے واسطے روزی دا بندوبست کیتا ہے. فلا تجعلوا للہ اندادن, تو آؤ او دے نال کسے نو مد مقابل نہ بناؤ. وانتم تعلمون, اور اے تسی جانتے ہو زمین اسے پیدا کیتی ہے, بارش وہی برساندا ہے, اور آسمان نو چھت انہیں ہی بنایا. یہ ہے جڑا اللہ تعالیٰ دا مطالبہ ہے. اللہ تعالیٰ مینوں بھی تے سارے مسلماناں نو اور سارے انساناں نو اللہ دا بندہ بن کے پوری زندگی تو دی اطاعت تے رہ کے زندگی گزارن دی توفیق دے, کہ تاکہ او دا حق ادا ہوئے تے آخرت وچ او دے عذاب تو بچ جائیے. بارک اللہ لی ولکم فی القرآن العظیم, ونفعنی ویاکم بالآیات و ذکر الحکیم.